गौड़ी माई मोहे आवर ना जान्यो आना ना। किसी प्रेमी ने कबीर जी को उड़ा के बेनती की थी, आप जी का पूर्ण भरोसा की देते है कबीर जी, ये कृपा करके दसो। माई तो भाव इतने होंदा हे भाई, ये भाई कहने मैंने ना आवर हुंदा विशेष करके श्रेष्ठ जो परमात्मा है, उहदे तो बिना आना हुंदा होर किसी नूं जाणिया नहीं। मेरा हुण पूर्ण भरोसा एक परमात्मा उत्ते ही है, उस तो बिना मैं किसी होर की आस ही नहीं रखी कदे भी। कहिंदे भाई उस परमात्मा तो बिना ना तो भावना निश्चय सहत अवर होर किसी नूं आना होर स्थान पर नहीं जाणिया। सिव संकाद जास गुण गाव है, तास बस है मोरे प्राणा ना रहाओ। शिव जी संकाद जिहड़े ने संकाद चारे भरा, इहदा पहले नौ दस्सिया है आपां, जिस परमात्मा ने गुणा नूं गाउंदे ने, ना तो भाव निश्चय सहत उस परमात्मा विच मेरे प्राण बस रहे ने। कहिंदे इह जिहा निश्चा जिहड़ा आप नूं प्राप्त होया। कहिंदे हां भाई, किवें होया? हिरदे प्रगास ज्ञान गुर गम्मित, गगन मंडल मह ध्याना ना। कहिंदे ज्ञान विच जिन्हां दी गमता ना, गमता तो भाव हुंदी पहुंच हो गई है, सो ऐसे ज्ञानवान जो गुरु सतगुरु हन, उन्हां द्वारे जिस वेले हिरदे विच चानण होया तां सब मंडलां विच पूर्ण जो गगन तो भाव हुंदा चेतन दे परमात्मा है, ना दा अर्थ है इत्थे निश्चय, निश्चय करके उस वल ध्यान लग गया। सो गुरां दी कृपा नाल उस परमात्मा विच मेरा दृढ़ निश्चा हो गया। उस दृढ़ निश्चय का फल आप जी नूं फिर की होया? उत्तर दिंदिया फरमाउंदे ने, बिखै रोग पै बंधन भागे, मन निज कर सुख जाना ना। कहिंदे उस निश्चय नाल रोग रूप विषय विकार कई तरह के डर ते बंधने सारे दूर हो गए, जिस करके फिर कृपा हुई। निश्चय जदों हो गया, उस निश्चय करके मन ने अपने स्वै स्वरूप रूपी घर का जिहड़ा सुख सी अंदर जान लिया। स्वै स्वरूप का सुख असल आपां जिहड़ी मनुखा देही धारी है सारिया ने, वह अंदर स्वै स्वरूप के सुख लई धारी, पर लोकी स्वै स्वरूप के सुख की बजाय शरीरक सुख नूं ज्यादा महानता दिंदे ने। परमात्मा तो बिना किसी होर देवी देवती की उपासना तुसीं कीती है कि नहीं, कबीर जी नूं पुछदा है। सो उत्तर दिंदिया फरमाउंदे ने, एक समत रत जान मान प्रभ, दूसर मन है नया ना ना। जिस दिन तो मैं एक समत हुंदा, एक श्रेष्ठ मति विच रत प्रीति करके मान हुंदा मनन योग, प्रभु दी कहने प्रेमा भगती करनी जानी है, सो उस दिन तो किसी होर दूजे की उपासना नूं मैंने अपने मन च पाई लियांदा ही नहीं। सो मन है ना आना ना, ना हुंदा निश्चय करके आना नहीं लियांदा, एक वाहिगुरु तो बिना होर किसी की उपासना ही नहीं कीती। ये सारे शब्द दे विच अखर कट्ठे ही आउंदे, प्राणा ना ध्याना ना जाना ना, इस तरह ये सारे जिहड़े ने अखर कट्ठे ही आ रहे हैं, संबंधक करके बोलना इन्हां अखरां नूं। तो इस तरह जिहड़ा बचन फरमाउंदे हन, कहिंदे आप जी दा हंकार फिर किवें दूर होया? सो उत्तर दिंदे हन, चंदन बास पए मन बासन, त्याग घट्यो अभिमाना ना। सो कहिंदे हन जिहड़ा पिछला अखर अभिमाना नाना कट्ठा नहीं करना, अभिमाना ना आना ना डैश पा के जिवें बोलीदा, कहिंदे जिवें प्रतख चंदन की वासना नाल होर बनस्पति सुगंधित हो जाती है। कहिंदे उसे प्रकार गुरु साहब रूप चंदन की शुभ सिक्ख्या भरी वासना के प्राप्त होने नाल ये मन आदि केंद्रे भगती रूपी वासना सहित हो गए ने, ਅਤੇ ਸ਼ੁਭ ਗੁਣਾਂ ਦੇ ਘਟਿਓ ਘਟਾਉਣ ਵਾਲਾ ਜੋ ਹੰਕਾਰ ਸੀ ਉਹਨੂੰ ਨਿਸ਼ਚੇ ਕਰਕੇ ਮੈਂ ਕਹਿੰਦੇ ਤਿਆਗ ਹੀ ਦਿੱਤਾ। ਜੋ ਜਨ ਗਾਏ ਧਿਆਏ ਜਸ ਠਾਕੁਰ, ਦਾਸ ਪ੍ਰਭੂ ਹੈ ਥਾਨਾ ਨਾ। ਜਿਹੜਾ ਵੀ ਕੋਈ ਨਾ ਤੋਂ ਭਾਵ ਨਿਸ਼ਚੇ ਨਾਲ ਠਾਕੁਰ ਜੀ ਦੇ ਜਸ ਨੂੰ ਗਾਉਂਦਾ ਅਤੇ ਮਨ ਵਿੱਚ ਉਹਦਾ ਧਿਆਨ ਕਰਦਾ ਹੈ, ਉਸ ਪੁਰਸ਼ ਦੀ ਪਰਮਾਤਮਾ ਵਿੱਚ ਥਾਨਾ ਹੁੰਦੀ ਹੈ, ਇਸਤਤੀ ਹੁੰਦੀ ਹੈ। ਤੇਹ ਬਡ ਭਾਗ ਬਸਿਓ ਮਨ ਜਾ ਕੈ, ਕਰਮ ਪ੍ਰਧਾਨ ਮਥਾਨਾ ਨਾ। ਕਹਿੰਦੇ ਜਾ ਕੇ ਜਿਸ ਪੁਰਸ਼ ਦੇ ਮਨ ਵਿੱਚ ਪਰਮਾਤਮਾ ਵਸਿਆ ਉਹਦੇ ਬੜੇ ਉੱਤਮ ਭਾਗ ਨੇ, ਉਸ ਵਾਹਿਗੁਰੂ ਨਾਲ ਮਿਲਾਪ ਕਰਾਉਣ ਲਈ। ਨਾ ਦਾ ਅਰਥ ਇਹ ਜਿਹੜਾ ਪਿਛਲਾ ਨੰਨਾ ਇਹ ਨਿਸ਼ਚੇ ਕਰਕੇ ਹੀ ਵਾਚਕ ਲਈ ਜਾਣਾ। ਕਹਿੰਦੇ ਮਥਾਨਾ ਨਾ, ਉਹ ਤੋਲ ਪੂਰਾ ਕਰਨ ਲਈ ਪਿੰਗਲ ਦੇ ਅਨੁਸਾਰ ਉਹ ਇੱਕ ਨੰਨਾ ਵੱਧ ਲਾਇਆ, ਇੱਥੇ ਨਾ ਦਾ ਅਰਥ ਨਿਸ਼ਚੇ ਕਰਕੇ ਲਾ ਲਓ। ਨਿਸ਼ਚੇ ਕਰਕੇ ਮੱਥੇ ਦੇ ਕਰਮ ਹੀ ਪ੍ਰਧਾਨ ਨੇ, ਮੁਖੀ ਨੇ। ਪਰਮਾਤਮਾ ਦੀ ਪ੍ਰਾਪਤੀ ਭਾਗਾਂ ਕਰਕੇ ਹੁੰਦੀ ਹੈ, ਵੱਡਾ ਭਾਗ ਭੇਟੇ ਗੁਰਦੇਵਾ। ਸੋ ਗੁਰਾਂ ਦੀ ਜਿਹੜੀ ਕਰਮ ਹੁੰਦੀ ਕਿਰਪਾ, ਕਿਰਪਾ ਨਾਲ ਜਿਹਦੇ ਮਨ ਵਿੱਚ ਪਰਮਾਤਮਾ ਵਸਿਆ, ਕਹਿੰਦੇ ਉਸ ਵਡਭਾਗੀ ਨੂੰ ਪ੍ਰਧਾਨ ਹੁੰਦਾ ਧਰਮ ਰਾਜਾ, ਪਾਪੀਆਂ ਵਾਂਗੂ ਮਥਾਨਾ ਨਾ ਮੱਥਦਾ ਨਹੀਂ, ਉੱਥੇ ਤਾਂ ਜਾਂਦਾ ਹੀ ਨਹੀਂ ਗਾ, ਉੱਥੇ ਕੀ ਲੈਣ ਜਾਣਾ ਆਪਾਂ ਨੇ। ਜਾਂ ਰਹਿਤ ਬਹਿ ਚੰਗੀ ਹੈ, ਕੁਰਹਿਤ ਕਰਕੇ ਵੀ ਜੇ ਕੋਈ ਅਚਾਨਕ ਸੋ ਬੰਦਗੀ ਵਾਲਾ ਪੁਰਸ਼ ਚਲਿਆ ਵੀ ਜਾਂਦਾ, ਵੈਸੇ ਨਾ ਕੋਈ ਗਲਤੀ ਕਈ ਵਾਰ ਇਹੋ ਜਿਹੀ ਹੋ ਜਾਂਦੀ, ਜਿਵੇਂ ਪਟਿਆਲੇ ਸੀ, ਸਿੰਘ ਬੜੀ ਬੰਦਗੀ ਵਾਲਾ ਚੜ੍ਹਾਈ ਕਰ ਗਿਆ, ਫਿਰ ਜਿਉਂਦਾ ਹੋ ਗਿਆ, ਸਾਰੇ ਜਾਣੇ ਭੱਜ ਕੇ ਆਏ, ਮੁੜੇ ਆਇਆ ਵਾਪਸ, ਬੜੇ ਖੁਸ਼ ਹੋਏ ਘਰ ਦੇ ਵੀ, ਕਹਿ ਤੂੰ ਮੁੜਿਆ, ਸਾਰੇ ਬੜੇ ਖੁਸ਼ ਹੁੰਦੇ ਨੇ। ਕਹਿੰਦਾ ਧਰਮ ਰਾਜਾ ਜੀ, ਕਹਿੰਦਾ ਲਾਈਨ 'ਚ ਮੈਂ ਖੜਾ, ਭੱਜ ਕੇ ਆਏ ਮੇਰੇ ਕੋਲ, ਡੌਲਿਆਂ ਫੜ ਕੇ ਬਾਹਰ ਕੱਢ ਲਿਆ। ਉਹ ਭਾਈ ਸਿੰਘਾ, ਤੂੰ ਇੱਥੇ ਕਿੱਥੇ ਫਿਰਦਾ, ਮੇਰਾ ਆਸਣ ਡੋਲ ਗਿਆ। ਕਹਿੰਦੇ ਤੂੰ ਆਪਰੇਸ਼ਨ ਕਰਾਇਆ ਸੀ, ਉਦੋਂ ਬਾਅਦ ਅਰੋਮਾ ਦੀ ਬੇਅਦਬੀ ਹੋਈ ਸੀ। ਕਹਿੰਦੇ ਹਾਂਜੀ। ਕਹਿੰਦੇ ਤੂੰ ਫਿਰ ਅੰਮ੍ਰਿਤ ਨਹੀਂ ਛਕਿਆ, ਅਰੋਮਾ ਦੀ ਬੇਅਦਬੀ ਤੋਂ ਬਾਅਦ ਅੰਮ੍ਰਿਤ ਛਕਣਾ ਸੀ ਨਾ? ਕਹਿੰਦੇ ਹਾਂਜੀ, ਮੈਂ ਛਕਿਆ ਨਹੀਂ। ਕਹਿੰਦੇ ਤੁਸੀਂ ਤਾਂ ਸੱਚਖੰਡ ਜਾਣਾ ਸੀ, ਤੁਸੀਂ ਇੱਧਰ ਨਹੀਂ ਸੀ ਆਉਣਾ। ਤਾਂ ਵੀ ਧਰਮ ਰਾਜਾ ਜੇ ਕੁਰਹਿਤ ਵੀ ਹੋ ਜਾਂਦੀ ਹੈ ਬੰਦਗੀ ਵਾਲੇ ਤੋਂ, ਐਂ ਅਚਾਨਕ ਗਲਤੀ ਕੋਈ ਹੋ ਜਾਂਦੀ ਹੈ, ਫਿਰ ਵੀ ਉਹਨੂੰ ਬੜੇ ਸਤਿਕਾਰ ਨਾਲ ਬੁਲਾਇਆ ਤੇ ਕਹਿੰਦੇ ਤੁਸੀਂ ਗੁਰਮੁਖੋ ਜਾਓ, 15 ਦਿਨ ਤੁਹਾਡੇ ਹੋਰ ਹਲੇ ਹੈਗੇ ਆ, ਜਾਓ ਜਾ ਕੇ ਅੰਮ੍ਰਿਤ ਛਕ ਲਓ। ਉਹ ਫਿਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅੰਮ੍ਰਿਤ ਛਕਣ ਆਇਆ, ਉਦੋਂ ਡਿਊਟੀ 'ਤੇ ਸੀਗਾ ਉੱਥੇ, ਤਾਂ ਸਾਨੂੰ ਪਤਾ ਲੱਗਿਆ ਹੈ। ਅਤੇ ਇਸ ਕਰਕੇ ਹੈ ਕਿ ਵੀ ਇਨਸਾਨ ਜਿਹੜਾ ਵੀ ਗਲਤੀ ਕਰਦਾ ਹੈ, ਜੇ ਬੰਦਗੀ ਕਰਦਾ ਤਾਂ ਵੀ ਵਾਹਿਗੁਰੂ ਦੇ ਲਈ ਰਸਤਾ ਕੱਢ ਦਿੰਦੇ ਨੇ। ਕਾਟ ਸਖਤ ਸਿਵ ਸਹਿਜ ਪ੍ਰਗਾਸਿਓ, ਏਕ ਏਕ ਸਮਾਨਾ ਨਾ। ਜਿਸਨੇ ਸਖਤ ਹੁੰਦੀ ਪਾਰਵਤੀ ਅਤੇ ਸ਼ਿਵਜੀ ਆਦਿਕ ਦੇਵੀ ਦੇਵਤਿਆਂ ਦੀ ਉਪਾਸ਼ਨਾ ਨੂੰ ਕੱਟ ਕੇ ਨਿਸ਼ਚੇ ਨਾਲ ਵਾਹਿਗੁਰੂ ਨਾਮ ਨੂੰ ਪ੍ਰਗਾਸਿਓ ਤੋਂ ਭਾਵ ਉਚਾਰਨ ਕੀਤਾ ਹੈ, ਉਸ ਉੱਤੇ ਹੀ ਇੱਕ ਰੂਪ ਹੋ ਕੇ ਇੱਕ ਪਰਮਾਤਮਾ ਵਿੱਚ ਸਮਾ ਜਾਂਦਾ ਹੈ। ਕਈ ਵਾਰ ਐਸਾ ਹੁੰਦਾ, ਕਈ ਬੰਦੇ ਦੇਖੋ ਗੱਲ ਤਾਂ ਠੀਕ ਹੁੰਦੀ, ਵੈਸੇ ਸਖਤ ਅਤੇ ਸਿਵ ਪਾਰਵਤੀ ਅਤੇ ਸ਼ਿਵਜੀ ਦਾ ਨਾਮ ਵੀ ਹੈ, ਕਈ ਬੰਦੇ ਫਿਰ ਜਦੋਂ ਭੁਲੇਖਾ ਜਿਹਾ ਖਾ ਜਾਂਦੇ, ਦੇਹ ਸ਼ਿਵਾ ਬਰ ਮੋਹੇ ਤੇ ਜਾ ਕੇ, ਅਥਵਾ ਇਹਦਾ ਜਿਹੜਾ ਭਾਵ ਅਰਥ ਕਿ ਸਖਤ ਹੁੰਦੀ ਮਾਇਆ, ਮਾਇਆ ਦੀ ਇੱਛਾ ਕਹਿਣ ਤੋਂ ਭਾਵ ਅਰਥਾਤ ਇਹਦਾ ਇਹ ਭਾਵ ਹੁੰਦਾ ਕਿ ਤਮੋ ਗੁਣ ਬਿਰਤੀ ਨੂੰ ਕੱਟ ਕੇ ਜਿਸਨੇ ਸਿਵ ਹੁੰਦਾ ਕਲਿਆਣ ਸਰੂਪ ਪਰਮਾਤਮਾ ਨੂੰ ਪ੍ਰਗਾਸੇ ਹੁੰਦਾ ਪ੍ਰਗਟ ਕੀਤਾ, ਉਹ ਸਹਿਜੇ ਹੀ ਇੱਕ ਰੂਪ ਵਿੱਚ ਸਮਾ ਕੇ ਇੱਕ ਪਰਮਾਤਮਾ ਨਾਲ ਅਭੇਦ ਹੋ ਗਿਆ। ਕਹਿ ਕਬੀਰ ਗੁਰ ਭੇਟ ਮਹਾਂ ਸੁਖ, ਭ੍ਰਮਤ ਰਹੇ ਮਨ ਮਾਨਾ ਨਾ। ਕਬੀਰ ਜੀ ਕਥਨ ਕਰਦੇ ਨੇ ਕਿ ਗੁਰਾਂ ਨਾਲ ਮਿਲ ਕੇ ਜਦ ਉਹਨਾਂ ਨੇ ਇਸ ਪ੍ਰਕਾਰ ਕਿਰਪਾ ਹੋ ਗਈ ਨਾ ਉਹਨਾਂ ਉੱਤੇ, ਗੁਰਾਂ ਦੇ ਨਾਲ ਮਿਲ ਕੇ ਅਤੇ ਅੰਦਰੋਂ ਸਿਵ ਦੀ ਪ੍ਰਾਪਤੀ ਕਲਿਆਣ ਸਰੂਪ ਦੀ ਹੋਈ, ਤਾਂ ਮਾਇਆ ਜਿਹੜੀ ਸਖਤ ਸੀ ਇਹਨੂੰ ਕੱਟ ਦਿੱਤਾ। ਇੱਕ ਅੱਖਰ ਕਈ ਵਾਰ ਕਈਆਂ ਚੀਜ਼ਾਂ ਨੂੰ ਲੱਗਦਾ, ਜਿਵੇਂ ਦੁਰਗਾ ਅੱਖਰ ਹੈ, ਹੁਣ ਦੁਰਗਾ 9 ਕਰੋੜ ਦੀ ਗਿਣਤੀ ਹੈ, ਦੁਰਗ 9 ਕਰੋੜ ਤਾਂ ਦੁਰਗਾ ਹੀ ਹੈ, ਅਤੇ ਦੁਰਗਾ ਦੇ ਅੱਗੇ 9 ਰੂਪ ਇੱਕ ਨੇ, 9 ਭੈਣਾਂ ਹਨ। ਇਸੇ ਪ੍ਰਕਾਰ ਦੁਰਗਾ ਜਿਹੜੀ ਆ, ਇਸੇ ਪ੍ਰਕਾਰ ਮਾਇਆ ਅਸਲ ਵਿੱਚ ਇੱਕ ਹੀ ਹੈ, ਬਾਕੀ ਅੱਗੇ 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 ਗਿਣਤੀਆਂ ਬਹੁਤ ਨੇ, ਮਾਇਆ ਤੋਂ ਅੱਗੇ ਪਸਾਰਾ ਹੁੰਦਾ ਸਾਰਾ। ਉਹਨਾਂ ਦੇ ਮਨ ਮਾਨਾ ਮੰਤਰ ਨੂੰ ਮੰਨਿਆ ਤਾਂ ਭਰਮਣੇ ਦੀ ਤਰਫੋਂ ਰਹਿ ਗਿਆ, ਜਾਂ ਭਰਮਣੇ ਤਰਫੋਂ ਰਹਿ ਗਿਆ ਤਾਂ ਮਹਾਂਸੁਖ ਜਿਹੜਾ ਬੜੇ ਆਤਮਕ ਸੁੱਖ ਸੀ ਉਹਦੀ ਪ੍ਰਾਪਤੀ ਹੋ ਗਈ। 340 ਅੰਗ ਤੇ ਇਸ ਪ੍ਰਕਾਰ ਬਖਸ਼ਿਸ਼ ਕਰਦੇ ਨੇ। ਰਾਗ ਗੌੜੀ ਪੂਰਬੀ 52 ਅੱਖਰੀ ਕਬੀਰ ਜੀਓ ਕੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਸੋ ਕਬੀਰ ਜੀ ਨੇ ਇਹ ਹੁਣ ਦੂਸਰੀ ਵਾਰੀ ਵਰਤਿਆ ਇਹ, ਸੋ ਮਹਾਂਮੰਤਰ ਦਾ ਸਰੂਪ। ਤਾਂ ਰਾਗ ਗੌੜੀ ਪੂਰਬੀ, ਗੌੜੀ ਰਾਗ ਵਿੱਚ ਪੂਰਬੀ ਜਾਤੀ ਹੈ, 52 ਅੱਖਰੀ ਇੱਕ ਆਪਾਂ ਸ਼ਰਵਣ ਕੀਤੀ ਗੌੜੀ ਰਾਗ 'ਚ 5ਵੇਂ ਪਾਤਸ਼ਾਹ ਮਹਾਰਾਜ ਜੀ ਦੀ। ਤੋ ਇਸੇ ਪ੍ਰਕਾਰ 250 ਤੋਂ 262 ਅੰਗ ਤੱਕ, ਹੁਣ ਇਹ 340 ਅੰਗ ਤੇ 52 ਅੱਖਰੀ ਕਬੀਰ ਜੀ ਕੀ ਉਚਾਰਨ ਕੀਤੀ ਹੈ। ਇੱਥੇ ਓਅੰਕਾਰ ਜੋ ਇੱਕੋ ਇੱਕ ਹੈ, ਸੱਤ ਨਾਮ ਹੈ ਜਿਸਦਾ ਨਾਮ ਸੱਚਾ ਹੈ, ਤਿੰਨਾਂ ਕਾਲਾਂ ਵਿੱਚ ਜੋ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ, ਪੁਰਖ ਜੋ ਪੂਰਨ ਰੂਪ ਵਿੱਚ ਵਿਆਪਕ ਹੈ, ਗੁਰ ਪ੍ਰਸਾਦ ਗੁਰਾਂ ਦੀ ਕਿਰਪਾ ਨਾਲ ਜਿਹਦੀ ਪ੍ਰਾਪਤੀ ਹੈ। ਸੋ ਇਸ ਪ੍ਰਕਾਰ ਉਥਾਨ ਕਿਹਾ ਕਿ ਕਾਜੀ ਅਤੇ ਪੰਡਿਤ ਦੋਨੋਂ ਆਪਣਾ ਸਿਧਾਂਤ ਦੱਸਣ ਵਾਸਤੇ, ਕਬੀਰ ਜੀ ਦਾ ਸਿਧਾਂਤ ਜਾਣਨ ਵਾਸਤੇ ਚੱਲ ਕੇ ਕਬੀਰ ਜੀ ਪਾਸ ਆਏ। ਸੋ ਪਹਿਲੇ ਪੰਡਿਤ ਨੇ ਪ੍ਰਸ਼ਨ ਕੀਤਾ ਕਿ ਸੰਸਕ੍ਰਿਤ ਦੇ 52 ਅੱਖਰਾਂ ਦਾ ਕੀ ਸਿਧਾਂਤ ਹੈ, ਇਹਨਾਂ ਅੱਖਰਾਂ ਵਿੱਚ ਕੀ ਹੈ, ਤਾਂ ਉੱਤਰ ਦਿੰਦੇ ਨੇ, 52 ਅੱਖਰ ਲੋਕ ਤ੍ਰੈ ਸਭ ਕਛ ਇਨ ਹੀ ਮਾਹੇ। ਸੰਸਕ੍ਰਿਤ ਦੇ ਜੋ 52 ਅੱਖਰ ਹੈ ਅਤੇ 3 ਲੋਕ ਹਨ, ਇਹਨਾਂ ਦੇ ਵਿੱਚ ਹੀ ਸਭ ਕੁਝ ਹੈ। ਸੋ ਅਰਥਾਤ ਰੂਪ ਤਾਂ ਤਰਲੋਕੀ ਵਿੱਚ ਹੈ ਅਤੇ ਨਾਮ ਅੱਖਰਾਂ ਵਿੱਚ ਹੈ। ਕਹਿਣ ਤੋਂ ਭਾਵ ਤਰਲੋਕੀ ਤੋਂ ਲੈ ਕੇ ਸਭ ਕੁਝ ਜੋ ਪਦਾਰਥ ਨੇ ਉਹ ਇਹਨਾਂ 52 ਅੱਖਰਾਂ ਦੇ ਵਿੱਚ ਹੀ ਹੈ। ਜਿਵੇਂ ਮਹਾਰਾਜ ਨੇ ਇਹ ਵਚਨ ਲਿਖਿਆ ਨਾ ਆਪਣਾ 52 ਅੱਖਰੀ ਵਿੱਚ ਵੀ ਇਸ ਤਰ੍ਹਾਂ ਹੀ ਲਿਖਿਆ ਮਹਾਰਾਜ ਨੇ, ਅੱਖਰ ਮਹਿ ਤੇ ਭਵਨ ਪ੍ਰਭ ਧਾਰੇ, ਅੱਖਰ ਕਰ ਕਰ ਵੇਦ ਵਿਚਾਰੇ, ਅੱਖਰ ਸ਼ਾਸਤਰ ਸਿਮਤ ਪੁਰਾਣਾ, ਅੱਖਰ ਨਾਦ ਕਥਨ ਵਖਿਆਨਾ, ਅੱਖਰ ਮੁਕਤ ਜੁਗਤ ਭੈ ਭਰਮਾ, ਅੱਖਰ ਕਰਮ ਕਿਰਤ ਸੁੱਚ ਧਰਮ, ਅੱਖਰੀ ਨਾਮ ਅੱਖਰੀ ਸਾਲਾਹ, ਇਹ ਪਹਿਲੇ ਪਾਤਸ਼ਾਹ ਨੇ ਵਿਚਾਰਿਆ, ਅੱਖਰੀ ਗਿਆਨ ਗੀਤ ਗੁਣਗਾ। ਇਹ 52 ਅੱਖਰ ਸਥਿਤ ਹੋਣਗੇ ਤੁਹਾਡੇ ਖਿਆਲ ਚ? ਫਿਰ ਪ੍ਰਸ਼ਨ ਕੀਤਾ, ਉੱਤਰ ਦਿੰਦੇ ਕਹਿੰਦੇ, ਇਹ ਅੱਖਰ ਖਿਰ ਜਾਹੇਂਗੇ ਓਏ ਅਖਰ ਇਨ ਮਹਿ ਨਾਹੇ। ਕਹਿੰਦੇ ਪੰਡਿਤ ਜੀ 52 ਅੱਖਰ ਖਿਰ ਜਾਹੇਂਗੇ ਭਾਵ ਨਾਸ ਹੋ ਜਾਣਗੇ। ਸੋ ਆਪ ਨੇ ਕਿਹਾ ਕਿ ਤਿੰਨਾਂ ਲੋਕਾਂ ਤੋਂ ਲੈ ਕੇ ਸਭ ਕੁਝ ਇਹਨਾਂ 52 ਅੱਖਰਾਂ ਵਿੱਚ ਹੈ, ਤਾਂ ਫਿਰ ਇਹ ਪਰਮੇਸ਼ਰ ਵੀ ਇਹਨਾਂ ਅੱਖਰਾਂ ਦੇ ਵਿੱਚ ਹੀ ਹੋਵੇਗਾ, ਇਸ ਤੇ ਉਹ ਵੀ ਨਾਸ ਰੂਪ ਸਿੱਧ ਹੋ ਗਿਆ। ਉੱਤਰ ਦਿੰਦਿਆਂ ਹੋਇਆ ਕਹਿੰਦੇ ਪੰਡਿਤ, ਉਹ ਅਖਰ ਪਰਮਾਤਮਾ ਖਿਰਨੇ ਤੋਂ ਰਹਿਤ ਪਰਮੇਸ਼ਰ ਇਹਨਾਂ ਅੱਖਰਾਂ ਦੇ ਵਿੱਚ ਨਹੀਂ ਹੈ, ਇਹਨਾਂ ਅੱਖਰਾਂ ਦਾ ਮਹਿ ਤੋਂ ਭਾਵ ਰੂਪ ਨਹੀਂ ਹੈ। ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ, ਇਹ ਵੀ ਨਾਲ ਲਿਖਿਆ ਉੱਥੇ ਪੰਜਵੇਂ ਪਾਤਸ਼ਾਹ ਨੇ। ਇਹ 52 ਅੱਖਰੀ ਵਿੱਚ ਵੀ ਅਰਥ ਆਏ, ਉੱਥੇ ਧਿਆਨ ਨਾਲ ਸੁਣੀਏ, ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ। ਇਹ ਪਾਠ ਵੀ ਇਸ ਤਰ੍ਹਾਂ ਹੀ ਕਰਨਾ, ਇਹ ਅੱਖਰ ਖਿਰ ਜਾਹੇਂਗੇ ਓਏ ਅਖਰ ਇਨ ਮਹਿ ਨਾਹੇ। ਅਖਰ ਐੜੇ ਦੇ ਵਿੱਚ ਡੈਸ਼ ਪਾ ਕੇ ਅਖਰ ਖਰਨ ਤੋਂ ਰਹਿਤ ਹੈ, ਉਹ ਪਰਮੇਸ਼ਰ ਕੈਸਾ ਹੈ ਜੀ? ਉੱਤਰ ਦਿੰਦਿਆਂ ਫਰਮਾਉਂਦੇ ਨੇ, ਜਹਾਂ ਬੋਲ ਤਹ ਅੱਛਰ ਆਵਾ, ਜਹ ਅਬੋਲ ਤਹ ਮਨ ਨਾ ਰਹਾਵਾ। ਪਹਿਲਾ ਭਾਵ ਅਰਥ ਕੀ ਹੈ? ਕਹਿੰਦੇ ਪੰਡਿਤ, ਜਹਾਂ ਬੋਲੀ ਦਾ ਨਾ ਤਹਾਂ ਅੱਖਰ ਆਉਂਦਾ, ਜੇ ਬੋਲਾਂਗੇ ਮੂੰਹ ਨਾਲ ਫੇਰ ਹੀ ਅੱਖਰ ਆਓ ਵੀ ਆਹ ਬੋਲਿਆ ਇਹਨੇ। ਜਹ ਅਬੋਲ, ਜਿੱਥੇ ਅਬੋਲ ਬਾਣੀ ਦੀ ਗਮਤਾ ਨਹੀਂ ਉੱਥੇ ਮਨ ਨਹੀਂ ਰਹਿੰਦਾ, ਜਿੱਥੇ ਕੋਈ ਬੋਲੇ ਹੀ ਨਹੀਂ ਉੱਥੇ ਕਿਹੜਾ ਅੱਖਰ ਆਉਂਦਾ, ਹੁਣ ਗੂੰਗੇ ਕੋਲ ਕਿਹੜਾ ਅੱਖਰ ਆ? ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਇੱਕ ਬਚਨ ਤਾਂ ਬੋਲਿਆ, ਦੂਜਾ ਅਤੇ ਅਬੋਲ ਹੈ, ਸੋ ਬੋਲਿਆ ਨਹੀਂ ਬੋਲਣ ਨੂੰ ਤਿਆਰ ਹੈ। ਕਹਿਣ ਤੋਂ ਭਾਵ ਬੋਲ ਅਬੋਲ ਮਦ ਹੈ ਸੋਈ, ਇੱਕ ਬਚਨ ਤਾਂ ਹੁਣ ਬੋਲਿਆ ਹੈ, ਦੂਜਾ ਇਹੋ ਜਿਹਾ ਹੈ ਕਿ ਜਿਸ ਪ੍ਰਕਾਰ ਅਬੋਲ ਬਚਨ ਆਪਾਂ ਕਹਿੰਦੇ ਨਾ, ਮੂੰਹ ਦੇ ਵਿੱਚ ਗੱਲ ਆ ਗਈ ਪਰ ਹਲੇ ਕੱਢੀ ਨਹੀਂ ਬਾਹਰ, ਇਹਦਾ ਕਹਿਣ ਦਾ ਭਾਵ ਹੈ, ਬੋਲਿਆ ਨਹੀਂ ਬੋਲਣ ਨੂੰ ਤਿਆਰ ਹੈ। ਕਹਿੰਦਾ ਤਿਸ ਦੇ ਜੋ ਪ੍ਰਕਾਸ਼ ਕਰਨ ਵਾਲਾ ਪਰਮੇਸ਼ਰ ਹੈ, ਜੈਸਾ ਉਹਦਾ ਸਰੂਪ ਹੈ ਸਤ ਚੇਤਨ ਆਨੰਦ ਰੂਪ, ਤੈਸਾ ਆਪਣੇ ਆਪ ਕੋਈ ਲਖੈ ਨਾ, ਜਾਣ ਨਹੀਂ ਸਕਦਾ। ਸੋ ਦੂਜਾ ਭਾਵ ਕਹਿਣ ਤੋਂ, ਜਹਾਂ ਬੋਲ ਤਹ ਅੱਛਰ ਆਵਾ, ਜੈ ਅਬੋਲ ਤਹ ਮਨ ਨਾ ਰਹਾਵਾ। ਜਿੱਥੇ ਬੋਲ ਤੋਂ ਭਾਵ ਜਾਗਰਤ ਹੈ ਤਿੱਥੇ ਜ਼ਰੂਰ ਅੱਖਰ ਆਉਂਦਾ, ਜਹ ਅਬੋਲ ਜਿੱਥੇ ਸੁਪਨ ਹੈ ਤਿੱਥੇ ਜਾਗਰਤ ਵਾਲਾ ਮਨ ਨਹੀਂ ਰਹਿੰਦਾ, ਜਿੱਥੇ ਸੁਪਨ ਅਵਸਥਾ ਆ ਗਈ। ਇਹ ਹੁਣ ਥੋੜ੍ਹਾ ਜਿਹਾ ਡੂੰਘਾ ਕੰਮ ਵਿਦਾਂਤ ਵਾਲਾ ਆ ਗਿਆ। ਬੋਲਿਆ ਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਬੋਲ ਹੁੰਦਾ ਜਾਗਰਤ ਅਵਸਥਾ ਬੀਤ ਗਈ, ਅਤੇ ਅਬੋਲ ਹੁੰਦਾ ਸੁਪਨ ਅਵਸਥਾ ਅਜੇ ਆਈ ਨਹੀਂ। ਉਹਦੇ ਵਿਚਕਾਰ ਜੋ ਪ੍ਰਕਾਸ਼ਨੇ ਵਾਲਾ ਪਰਮੇਸ਼ਰ ਹੀ ਹੈ, ਜੈਸਾ ਉਹਦਾ ਸਰੂਪ ਹੈ ਤੈਸਾ ਉਹਨੂੰ ਆਪਣੇ ਆਪ ਕੋਈ ਨਹੀਂ ਜਾਣ ਸਕਦਾ। ਜਹਾਂ ਬੋਲ ਤਹ ਅੱਛਰ ਆਵਾ, ਜਹ ਅਬੋਲ ਤਹ ਮਨ ਨਾ ਰਹਾਵਾ। ਜਿੱਥੇ ਬੋਲ ਤੋਂ ਭਾਵ ਸੁਪਨ ਅਵਸਥਾ ਹੈ ਤਿੱਥੇ ਜ਼ਰੂਰ ਅੱਖਰ ਆਉਂਦਾ ਸੁਪਨ ਅਵਸਥਾ ਵਿੱਚ, ਜਿੱਥੇ ਅਬੋਲ ਹੈ ਇਹ ਸਖੋਪਤ ਅਵਸਥਾ ਹੈ, ਸਖੋਪਤ ਹੀ ਹੈ ਜਿੱਥੇ ਮਨ ਨਹੀਂ ਰਹਿੰਦਾ। ਇੱਕ ਜਾਗਰਤ ਹੁੰਦੀ ਜਿਵੇਂ ਆਪਾਂ ਜਾਗਦੇ ਬੈਠੇ ਹਾਂ, ਜਦੋਂ ਸੌਂਗੇ ਸੁਪਨਾ ਆ ਗਿਆ ਸੁਪਨ ਅਵਸਥਾ, ਤੀਜੀ ਹੁੰਦੀ ਹੈ ਜਿੱਥੇ ਸੁਪਨਾ ਵੀ ਨਹੀਂ ਆਉਂਦਾ ਉਹਨੂੰ ਸਖੋਪਤ ਹੀ ਕਹਿੰਦੇ ਨੇ। ਇੱਥੇ ਬੋਲ ਹੈ ਪਹਿਲਾਂ ਤਾਂ ਜਾਗਰਤ ਵਿੱਚ ਬੋਲ ਲਿਆਂਦਾ, ਫਿਰ ਸੁਪਨ ਵਿੱਚ ਅਬੋਲ ਕਰ ਦਿੱਤਾ, ਇਹਦੇ ਵਿਚਕਾਰ ਵੀ ਪਰਮੇਸ਼ਰ ਹੀ ਹੈ। ਹੁਣ ਦੂਜੀ ਅਵਸਥਾ 'ਚ ਦੂਜੇ ਭਾਵ ਅਰਥ ਵਿੱਚ ਗੱਲ ਇਹ ਆਈ ਵੀ ਜਿੱਥੇ ਬੋਲ ਅੱਖਰ ਲਿਖਿਆ, ਸੁਪਨੇ ਵਿੱਚ ਆਪਾਂ ਬੋਲਦੇ ਵੀ ਹਾਂ, ਗੱਲਾਂ ਕੀਤੀਆਂ, ਮੈਂ ਉਹਨਾਂ ਗੱਲਾਂ ਕੀਤੀਆਂ, ਰੋਣ ਵੀ ਲੱਗ ਜਾਂਦੇ ਹਾਂ, ਹੱਸਣ ਵੀ ਲੱਗ ਜਾਂਦੇ ਹਾਂ। ਹੁਣ ਦੂਜੇ ਭਾਵ ਅਰਥ ਵਿੱਚ ਕਹਿੰਦੇ ਅਬੋਲ ਕਿਹੜੀ ਅਵਸਥਾ ਹੁੰਦੀ ਹੈ? ਸਖੋਪਤ ਅਵਸਥਾ, ਉੱਥੇ ਮਨ ਨਹੀਂ ਰਹਿੰਦਾ, ਉੱਥੇ ਤਾਂ ਕੋਈ ਨਾ ਬੋਲ ਹੀ ਨਹੀਂ ਸਕਦਾ, ਕਿਉਂਕਿ ਸੁੱਤਿਆਂ ਪਿਆਂ ਕਈ ਵਾਰ ਐਂ ਹੁੰਦਾ ਊਂ ਕਰਦਾ, ਬੋਲ ਨਹੀਂ ਸਕਦਾ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਬੋਲ ਹੁੰਦਾ ਸੁਪਨ ਅਵਸਥਾ ਬੀਤ ਗਈ, ਤੇ ਅਬੋਲ ਹੁੰਦਾ ਸੁਖੋਪਤੀ ਅਵਸਥਾ ਜੇ ਪੂਰੀ ਪੂਰੀ ਆਈ ਨਹੀਂ। ਤੇ ਇਸ ਦੇ ਸੰਧੀ ਵਿੱਚ ਜੋ ਪ੍ਰਕਾਸ਼ ਕਰਨ ਵਾਲਾ ਵੀ ਤਾਂ ਪਰਮੇਸ਼ਰ ਹੀ ਹੈ ਨਾ। ਅਸਲ ਵਿੱਚ ਸਾਖੀ ਚੇਤਨ ਤਿੰਨਾਂ ਦਾ ਅਭਿਮਾਨੀ ਹੈ, ਜੈਸਾ ਉਹਦਾ ਸਰੂਪ ਹੈ ਤੈਸਾ ਆਪਣੇ ਆਪ ਨੂੰ ਕੋਈ ਨਹੀਂ ਜਾਣ ਸਕਦਾ। ਚੌਥਾ ਭਾਵ ਅਰਥ ਕੀ ਹੈ, ਜਹਾਂ ਬੋਲ ਤਹਿ ਅੱਛਰ ਆਵਾ, ਜੈ ਅਬੋਲ ਤਹਿ ਮਨ ਨਾ ਰਹਾਵਾ। ਜਿੱਥੇ ਬੋਲ ਹੈ ਚੇਤਨ ਜੀਵ ਹੈ, ਤਿੱਥੇ ਅੱਖਰ ਆਉਂਦਾ ਚੇਤਨ ਜੀਵ ਦੇ ਵਿੱਚ। ਜਿੱਥੇ ਅਬੋਲ ਜੜ ਪੱਥਰ ਆਦਿਕ ਨੇ, ਉੱਥੇ ਮਨ ਹੀ ਨਹੀਂ ਰਹਿੰਦਾ, ਉੱਥੇ ਕੀ ਬੋਲਣਾ, ਪੱਥਰ ਨੇ ਕੀ ਬੋਲਣਾ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਬੋਲ ਅਬੋਲ ਚੇਤਨ ਜੜ ਦੇ ਵਿੱਚ ਜੋ ਪ੍ਰਕਾਸ਼ਕ ਪਰਮੇਸ਼ਰ ਹੈ ਨਾ, ਜੈਸਾ ਉਹਦਾ ਸਰੂਪ ਹੈ ਤੈਸਾ ਆਪਣੇ ਆਪ ਵਿੱਚ ਕੋਈ ਨਹੀਂ ਜਾਣ ਸਕਦਾ। ਹੁਣ ਭਾਵ ਅਰਥ ਪੰਜਵਾਂ, ਕਿਉਂਕਿ ਅਵਸਥਾ ਮੁਤਾਬਕ ਬਦਲੀ ਜਾਣੇ ਅਰਥ ਸਾਰੇ। ਜਹਾਂ ਬੋਲ ਤਹਿ ਅੱਛਰ ਆਵਾ, ਜਹਿ ਅਬੋਲ ਤਹਿ ਮਨ ਨਾ ਰਹਾਵਾ। ਕਹਿੰਦੇ ਜਹਾਂ ਬੋਲ, ਜਿੱਥੇ ਸਾਵਕਲਪ ਸਮਾਧੀ ਹੈ ਉੱਥੇ ਅੱਖਰ ਆਉਂਦਾ। ਇਹ ਜਿਨ੍ਹਾਂ ਨੂੰ ਮਾੜਾ ਮੋਟਾ ਹੁਣ ਸੁਣਿਆ ਸੀ, ਜਿਨ੍ਹਾਂ ਨੇ ਪਿੱਛੇ ਵਿਦਾਂਤ ਜਪਜੀ ਸਾਹਿਬ ਦੀ ਪਹਿਲੀ ਕਥਾ ਜਿਨ੍ਹਾਂ ਨੇ ਸੁਣੀ ਹੈ, ਸੋ ਜਿਨ੍ਹਾਂ ਨੇ ਇਸ ਆਤਮ ਗਿਆਨ ਦੀ ਕਥਾ ਸੁਣੀ, ਉਹ ਚੀਜ਼ਾਂ ਆ ਰਹੀਆਂ ਹੁਣ ਫਿਰ ਇਹ ਸੌਖੀਆਂ ਸਮਝ ਲੱਗ ਗਈਆਂ। ਜਹਾਂ ਬੋਲ, ਜਿੱਥੇ ਸਾ ਵਿਕਲਪ ਸਮਾਧੀ ਲੱਗਦੀ ਹੈ, ਮਾੜਾ ਮੋਟਾ ਸੰਕਲਪ ਜਿਹਾ ਆਉਂਦਾ ਰਹਿੰਦਾ, ਉੱਥੇ ਤਾਂ ਅੱਖਰ ਆਉਂਦਾ ਵਿੱਚ। ਜਹਿ ਅਬੋਲ, ਜਿੱਥੇ ਨਿਰਵਿਕਲਪ ਸਮਾਧੀ ਆ, ਤਿੱਥੇ ਮਨ ਰਹਿੰਦਾ ਹੀ ਨਹੀਂ। ਨਿਰਵਿਕਲਪ ਵਿੱਚ ਮਨ ਹੀ ਨਹੀਂ ਹੁੰਦਾ, ਉੱਥੇ ਕੋਈ ਅੱਖਰ ਹੀ ਨਹੀਂ ਆਉਂਦਾ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਬੋਲ ਹੁੰਦਾ ਸਾਵਕਲਪ ਸਮਾਧੀ ਬਤੀਤ ਹੋ ਗਈ ਜਦੋਂ, ਤੇ ਅਬੋਲ ਨਿਰਵਿਕਲਪ ਸਮਾਧੀ ਹਲੇ ਪੂਰੀ ਪੂਰੀ ਜਦੋਂ ਨਹੀਂ ਆਈ ਹੁੰਦੀ। ਉਸ ਸੰਧੀ ਵਿੱਚ ਪ੍ਰਕਾਸ਼ ਕਰਨ ਵਾਲਾ ਜੋ ਪਰਮੇਸ਼ਰ ਹੈ, ਜੈਸਾ ਉਹਦਾ ਰੂਪ ਹੈ ਤੈਸਾ ਗੁਰਾਂ ਤੋਂ ਬਗੈਰ ਨਹੀਂ ਕੋਈ ਜਾਣ ਸਕਦਾ। ਛੇਵਾਂ ਭਾਵ ਕੀ ਹੈ, ਜਹਾਂ ਬੋਲ ਤਹਿ ਅੱਛਰ ਆਵਾ, ਜਹ ਅਬੋਲ ਤਹਿ ਮਨ ਨਾ ਰਹਾਵਾ। ਜਿੱਥੇ ਬੋਲ ਭਾਵ ਦਵੈਤ ਹੈ ਉੱਥੇ ਅੱਖਰ ਆਉਂਦਾ, ਜਿੱਥੇ ਅਬੋਲ ਅਦਵੈਤ ਹੈ ਉੱਥੇ ਮਨ ਹੀ ਨਹੀਂ ਰਹਿੰਦਾ। ਦੋ ਅੱਖਰ ਨੇ ਨਾ, ਇੱਕ ਤਾਂ ਦਵੈਤ, ਇੱਕ ਅਦਵੈਤ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਬੋਲ ਹੁੰਦਾ ਦਵੈਤ ਵੀ ਬੀਤ ਗਈ, ਤੇ ਅਬੋਲ ਅਦਵੈਤ ਅਜੇ ਆਈ ਨਹੀਂ। ਉਸ ਸੰਧੀ ਵਿੱਚ ਜੋ ਪ੍ਰਕਾਸ਼ ਕਰਨ ਵਾਲਾ ਪਰਮੇਸ਼ਰ ਹੀ ਹੈ, ਅਸਲ ਵਿੱਚ ਸਾਰਾ ਹੈ ਪਰਮੇਸ਼ਰ ਹੀ ਹੈ। ਬਸ ਜਦੋਂ ਇਹ ਸਮਝ ਲੱਗ ਗਈ, ਫਿਰ ਉਹਨੇ ਪ੍ਰਕਾਸ਼ ਹੋ ਜਾਣਾ। ਜੈਸਾ ਉਹਦਾ ਸਰੂਪ ਹੈ ਤੈਸਾ ਗੁਰਾਂ ਤੋਂ ਬਿਨਾਂ ਕੋਈ ਨਹੀਂ ਜਾਣ ਸਕਦਾ। ਸੋ ਕਾਜੀ ਨੇ ਕਿਹਾ ਕਿ ਭਗਤ ਜੀ, ਇਹਨਾਂ ਗੱਲਾਂ ਤਾਂ ਪਤਾ ਲੱਗਦਾ ਕਿ ਤੁਸਾਂ ਨੇ ਅੱਲਾ ਨੂੰ ਜਾਣ ਲਿਆ। ਇਸ ਗੱਲ ਨੂੰ ਸੁਣ ਕੇ ਕਬੀਰ ਜੀ ਨੇ ਬਚਨ ਕੀਤਾ, ਅੱਲਹ ਲਹਾਓ ਤੋ ਕਿਆ ਕਹੋ, ਕਹੋ ਤਾਂ ਕੋ ਉਪਕਾਰ। ਕਹਿੰਦੇ ਕਾਜੀ, ਜੇ ਮੈਂ ਅੱਲਾ ਨੂੰ ਲਾਹੌ ਤੋਂ ਭਾਵ ਲੱਖ ਲਿਆ, ਤਾਂ ਮੈਂ ਤੈਨੂੰ ਕੀ ਕਹਾਂ। ਜੇ ਕਹਾਂ ਵੀ ਸਹੀ, ਤਾਂ ਤੈਨੇ ਕੋਈ ਉਪਕਾਰ ਥੋੜਾ ਨਿਸ਼ਚੇ ਕਰਨਾ ਵੀ ਮੈਨੂੰ ਦੱਸ ਦਿੱਤਾ ਕੁਛ ਇਹਨਾਂ ਨੇ। ਕਹਿੰਦੇ ਤੂੰ ਤਾਂ ਇਹੀ ਆਖਣਾ ਕਿ ਜੁਲਾਹਾ ਐਵੇਂ ਬੋਲਦਾ। ਜੇ ਕਹੀਏ ਤਾਂ ਕਿਸੇ ਉੱਤੇ ਉਪਕਾਰ ਥੋੜਾ ਕਰਨਾ, ਆਪਣੇ ਭਲੇ ਵਾਸਤੇ ਕਹਿਣਾ। ਜੇ ਕਹੀਏ ਤਾਂ ਕਿਸ ਉੱਤੇ ਉਪਕਾਰ ਕਰਕੇ ਕਹੀਏ। ਜੇ ਕੁਝ ਕਹੀਏ ਤਾਂ ਪਰਮੇਸ਼ਰ ਦਾ ਕੋਈ ਉਪਕਾਰ ਹੀ ਕਹੀਏ। ਜਿਨ ਦਈਆ ਤੁਧ ਪਵਨ ਅਮੋਲਾ, ਜਿਨ ਦਈਆ ਤੁਧ ਨੀਰ ਨਿਰਮੋਲਾ, ਜਿਨ ਦਈਆ ਤੁਧ ਪਾਵਕ ਬਲਨਾ, ਤਿਸ ਠਾਕੁਰ ਕੀ ਰਹੁ ਮਨ ਸਰਨਾ। ਜੇ ਪ੍ਰਸਾਦ ਛੱਤੀ ਅੰਮ੍ਰਿਤ ਕਾਹ, ਤਿਸ ਠਾਕੁਰ ਕਉ ਰੱਖ ਮਨ ਮਾਹ। ਉਹਦੇ ਹੀ ਗੁਣਾਂ ਨੂੰ ਗਾਇਨ ਕਰੀਏ ਆਪਾਂ। ਸੋ ਜਿਸ ਅੱਲਾ ਨੂੰ ਆਪਨੇ ਪਾਇਆ, ਉਹ ਕਿੱਥੇ ਰਹਿੰਦਾ ਜੀ, ਉਹ ਕਿਰਪਾ ਕਰਕੇ ਦੱਸ ਦਿਓ। ਕਹਿੰਦੇ ਨੇ, ਬਟਕ ਬੀਜ ਮਹਿ ਰਵ ਰਹਿਓ, ਜਾ ਕੋ ਤੀਨ ਲੋਕ ਵਿਸਥਾਰ। ਕਹਿੰਦੇ ਕਾਜੀ, ਜਾ ਕੋ ਜਿਸ ਪਰਮੇਸ਼ਰ ਦਾ ਤ੍ਰਿਲੋਕੀ ਆਦਿਕ ਵਿੱਚ ਵਿਸਤਾਰ ਕੀਤਾ ਹੈ ਨਾ ਸਾਰੇ ਕਿਤੇ, ਉਹ ਸੰਸਾਰ ਵਿੱਚ ਇਉਂ ਮਿਲ ਰਿਹਾ ਜਿਵੇਂ ਬੋੜ ਦੇ ਵਿੱਚ ਬੀਜ, ਤੇ ਬੀਜ ਦੇ ਵਿੱਚ ਬੋੜ ਮਿਲ ਰਿਹਾ ਆਪਸ ਵਿੱਚ। ਬੀਜ ਦੇ ਵਿੱਚ ਦਰਖਤ ਹੁੰਦਾ ਤੇ ਦਰਖਤ ਦੇ ਵਿੱਚ ਬੀਜ ਹੁੰਦਾ। ਇਸ ਪ੍ਰਕਾਰ ਅਲਹਿ ਲਹੰਤਾ ਭੇਦ ਛੈ, ਕਛ ਕਛ ਪਾਇਓ ਭੇਦ। ਜਿਸ ਵੇਲੇ ਕੁਝ ਸ਼ਾਸਤਰਾਂ ਦੁਆਰੇ ਤੇ ਕੁਝ ਗੁਰਾਂ ਦੁਆਰੇ ਭੇਦ ਪਾਇਆ, ਤਾਂ ਅੱਲਾ ਵਿੱਚ ਤੇ ਅੱਲਾ ਦੇ ਲਹੰਤਾ ਜਾਣਨ ਵਾਲੇ ਫਕੀਰਾਂ ਵਿੱਚ ਜੋ ਭੇਦ ਮੰਨਿਆ ਹੋਇਆ ਸੀ, ਉਹ ਨਾਸ ਹੋ ਗਿਆ। ਕਿਉਂ? ਅੱਲਾ ਵਿੱਚ ਤੇ ਅੱਲਾ ਦੇ ਫਕੀਰਾਂ ਵਿੱਚ ਕੋਈ ਭੇਦ ਨਹੀਂ ਹੁੰਦਾ, ਇੱਕ ਰੂਪ ਹੋਏ ਹੁੰਦੇ ਨੇ। ਜਿਵੇਂ ਪੀਰ ਬੁੱਢਣ ਸ਼ਾਹ ਜੀ, ਧੰਨ ਗੁਰੂ ਨਾਨਕ ਦੇਵ ਜੀ ਜਦ ਆਏ, ਪੀਰ ਜੀ ਕਹਿਣ ਲੱਗੇ ਦੁੱਧ ਛਕ ਲਓ, ਕਹਿੰਦੇ ਛੇਵੇਂ ਰੂਪ 'ਚ ਆ ਕੇ ਛਕਾਂਗੇ। ਦੇਖ ਲਓ, ਉਹ ਜਿਉਂ ਬੈਠੇ 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 ਫਿਰ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ, ਬੇਟਾ ਪੀਰ ਬੁੱਢਣ ਸ਼ਾਹ ਨੇ ਸਰੀਰ ਛੱਡਣਾ, ਜਾਓ ਤੁਸੀਂ ਐਂ ਕਰੋ ਉੱਥੇ ਚਲੇ ਜਾਓ, ਪਹਿਲਾ ਸਰੂਪ ਧਾਰ ਕੇ ਨਾ ਗੁਰੂ ਨਾਨਕ ਦੇਵ ਜੀ ਦਾ ਦੁੱਧ ਛਕ ਲਿਓ। ਸੋ ਫਿਰ ਥੱਲੇ ਬਾਬਾ ਜੀ ਨੇ ਜਾ ਕੇ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ ਥੱਲੇ ਜਿਹੜੀ ਬੌਲੀ ਸਾਹਿਬ ਬਣੀ ਹੈ ਬਾਬਾ ਸ਼੍ਰੀ ਚੰਦ ਦੇ ਸਥਾਨ ਤੋਂ ਦਰਸ਼ਨ ਕਰਕੇ, ਜਦ ਬੌਲੀ ਸਾਹਿਬ 'ਚ ਬਾਬਾ ਜੀ ਨੇ ਇਸ਼ਨਾਨ ਕੀਤਾ, ਗੁਰਾਂ ਦਾ ਹੁਕਮ ਸੀ ਇਸ਼ਨਾਨ ਕਰਕੇ ਬਸਤਰ ਪਾ ਕੇ ਉੱਤੇ ਚਲੇ ਜਾਇਓ। ਸੋ ਜਾ ਕੇ ਫਿਰ ਉਸ ਵਕਤ ਜਦੋਂ ਉੱਧਰ ਪਹੁੰਚੇ ਪੀਰ ਜੀ ਦੇ ਸਥਾਨ 'ਤੇ, ਫਿਰ ਆਪਣੇ ਗੋਦ ਵਿੱਚ ਸਿਰ ਰੱਖ ਕੇ ਅੰਤਿਮ ਸਮਾਂ ਉਹਨਾਂ ਦਾ ਜਦੋਂ ਆ ਗਿਆ ਸੀ ਫਿਰ ਤੋਰ ਰਿਹਾ ਸੀ ਉਹਨਾਂ ਨੂੰ। ਇਸ ਪ੍ਰਕਾਰ ਕਹਿੰਦੇ ਅੱਲਾਹ ਦੇ ਫਕੀਰਾਂ ਵਿੱਚ ਅਤੇ ਅੱਲਾਹ ਵਿੱਚ ਪੀਰ ਸਾਈਂ ਮੀਆਂ ਮੀਰ ਜੀ ਹੋਏ ਕੋਈ ਫਰਕ ਥੋੜ੍ਹੀ ਸੀ ਅੱਲਾਹ ਦੇ ਵਿੱਚ। ਇਹ ਕੋਈ ਰੱਬ ਦਾ ਬੰਦਾ ਜਦੋਂ ਅੱਲਾਹ ਵਿੱਚ ਪਰਮਾਤਮਾ ਖੁਦਾ ਰਾਮ ਵਿੱਚ ਮਿਲ ਜਾਂਦਾ, ਵਾਹਿਗੁਰੂ 'ਚ ਲੀਨ ਹੋ ਜਾਂਦਾ। ਸੋ ਜਿਵੇਂ ਮਹਾਰਾਜ ਨੇ ਬਚਨ ਲਿਖਿਆ, ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੀ, ਕਹਿੰਦੇ ਉਹ ਵਿੱਚੇ ਹੀ ਮਿਲ ਜਾਂਦਾ, ਜਲ ਤੇ ਉਹ ਜਿਤਰੰਗ ਜਿਉਂ ਜਲ ਹੀ ਵਿਖਿਆ ਸਮਾ ਹੈ। ਜਿਸ ਵੇਲੇ ਗੁਰਾਂ ਦੁਆਰੇ ਪਰਮੇਸ਼ਰ ਦੀ ਪ੍ਰਾਪਤੀ ਦਾ ਕੁਝ ਭੇਦ ਪਾਇਆ, ਕਹਿੰਦੇ ਫਿਰ ਅੱਲਾ ਨੂੰ ਆਪਣਾ ਸਰੂਪ ਕਰਕੇ ਲਹੰਤਾ ਹੁੰਦਾ ਲਿਖਿਆ ਜਾਣਿਆ, ਤਾਂ ਤੁੱਛ ਭੇਦ ਸਾਰੇ ਜਿਹੜੇ ਸੀ ਅੰਦਰ ਉਹ ਨਾਸ, ਛੈ ਤੋਂ ਭਾਵ ਉਹ ਨਾਸ ਹੀ ਹੋ ਗਏ, ਜਿਹੜੇ ਅੰਦਰ ਭੇਦ ਪਏ ਹੋਏ ਸੀਗੇ ਉਹ ਸਾਰੇ ਨਾਸ ਹੋ ਗਏ। ਉਲਟ ਭੇਦ ਮਨ ਭੇਦਿਓ ਪਾਇਓ ਅਪੰਗ ਅਛੇਦ, ਜਿਸ ਵੇਲੇ ਮਨ ਭੇਦਾਂ ਵੱਲੋਂ ਉਲਟ ਤੋਂ ਭਾਵ ਹਟ ਕੇ ਪਰਮੇਸ਼ਰ ਦੇ ਭਜਨ ਵਿੱਚ ਭੇਦਿਓ ਭਾਵ ਮਿਲਿਆ ਤਾਂ ਅਪੰਗ, ਅਪੰਗ ਹੁੰਦਾ ਨਾਸ ਤੋਂ ਰਹਿਤ। ਜਾਪ ਸਾਹਿਬ ਦੇ ਵਿੱਚ ਆਉਂਦਾ ਨਾ ਅਪੰਗ ਹੈ ਅਨੰਗ ਹੈ, ਸੋ ਨਾਸ ਤੋਂ ਰਹਿਤ। ਸੋ ਅਛੇਦ ਹੁੰਦਾ ਕੱਟਣ ਤੋਂ ਰਹਿਤ, ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਅਪੰਗ ਤੇ ਅਛੇਦ ਜਾਪ ਸਾਹਿਬ 'ਚ ਪੜ੍ਹਦੇ ਹਾਂ ਆਪਾਂ। ਸੋ ਕਹਿਣ ਲੱਗੇ, ਪ੍ਰਸ਼ਨ ਕੀਤਾ, ਕਹਿੰਦੇ ਤੁਰਕ ਅੱਲਾ ਨੂੰ ਕਿਸ ਤਰ੍ਹਾਂ ਕਿਸ ਦੁਆਰਾ ਜਾਣਦੇ ਅਤੇ ਹਿੰਦੂ ਲੋਕ ਪਰਮੇਸ਼ਰ ਨੂੰ ਕਿਸ ਤਰ੍ਹਾਂ ਜਾਣਦੇ ਨੇ? ਤਾਂ ਕਬੀਰ ਜੀ ਫਰਮਾਉਂਦੇ ਨੇ ਉੱਤਰ, ਤੁਰਕ ਤਰੀਕਤ ਜਾਨੀ ਹੈ ਹਿੰਦੂ ਵੇਦ ਪੁਰਾਨ। ਕਹਿੰਦੇ ਤੁਰਕ ਜਿਹੜੇ ਉਹ ਮੁਸਲਮਾਨ ਤਾਂ ਤਰੀਕਤ ਹੁੰਦਾ ਕਿਤਾਬ ਦੁਆਰਾ ਅੱਲਾ ਨੂੰ ਜਾਣਦੇ ਨੇ, ਅਤੇ ਹਿੰਦੂ ਲੋਕ ਵੇਦਾਂ ਪੁਰਾਣਾਂ ਦੁਆਰੇ ਪਰਮੇਸ਼ਰ ਨੂੰ ਜਾਣਦੇ ਨੇ। ਵੇਦਾਂ ਨੂੰ ਤਾਂ ਬੰਨ ਰੂਪ ਕਥਨ ਕੀਤਾ, ਜਿਸ ਦੇ ਵਿੱਚ ਜੋ ਪੈਂਦਾ ਉਹ ਤਾਂ ਵਿੱਚੇ ਹੀ ਭੁੱਲਿਆ ਫਿਰਦਾ, ਕਿਉਂਕਿ ਇਹਦਾ 80,000 ਸਲੋਕ ਕਰਮ ਕਾਂਡ ਦਾ ਹੀ ਕਥਨ ਕਰਦਾ। 80,000 ਕਰਮ ਕਾਂਡ ਕਰੀਏ ਤਾਂ 1,000 ਸਾਲ ਦੀ ਉਮਰ 'ਚ ਵੀ ਪੂਰਾ ਨਹੀਂ ਹੁੰਦਾ ਜਾ ਕੇ। ਸੋ ਇਸ ਕਰਮ ਕਾਂਡ ਵਿੱਚ ਜੋ ਫਸਿਆ ਉਹ ਤਾਂ ਮੁੜ ਕੇ ਨਿਕਲਦਾ ਹੀ ਨਹੀਂ। ਇਸ 'ਤੇ ਆਪ ਦੱਸੋ ਕਿ ਵੇਦਾਂ ਨੂੰ ਪੜ੍ਹਨਾ ਚਾਹੀਦਾ ਕਿ ਨਹੀਂ? ਤਾਂ ਕਬੀਰ ਜੀ ਕਹਿੰਦੇ ਪੜ੍ਹ ਤਾਂ ਲੈਣਾ ਚਾਹੀਦਾ ਪਰ ਹਿਸਾਬ ਦਾ। ਮਨ ਸਮਝਾਵਨ ਕਾਰਨੇ ਕਛੂਅਕ ਪੜ੍ਹੀਐ ਗਿਆਨ, ਕਹਿੰਦੇ ਆਪਣੇ ਚੰਚਲ ਮਨ ਨੂੰ ਸਮਝਾਉਣ ਵਾਸਤੇ ਕੁਝ ਕੁ ਵੇਦਾਂ ਨੂੰ ਪੜ੍ਹਨਾ ਚਾਹੀਦਾ। ਜੋ 16,000 ਸਲੋਕ ਉਪਾਸ਼ਨਾ ਕਾਂਡ ਦਾ ਉਹ ਜ਼ਰੂਰ ਪੜ੍ਹ ਲਓ, ਜਿਸ 'ਤੇ ਗਿਆਨ ਦੀ ਪ੍ਰਾਪਤੀ ਹੋ ਜਾਵੇ। ਸੋ ਆਪ ਜੀ ਨੇ ਕਿਸ ਦੀ ਉਪਾਸ਼ਨਾ ਕੀਤੀ ਅਤੇ ਕਿਹਨੂੰ ਜਾਣਿਆ ਹੈ? ਉੱਤਰ ਦਿੰਦਿਆਂ ਫਰਮਾਉਂਦੇ, ਇਹ ਜਦੋਂ ਵੇਦਾਂ ਦੇ 80,000 ਜਿਹੜਾ ਕਰਮ ਕਾਂਡ ਹੈ, ਇਹ ਜਦੋਂ ਲੱਖ ਲੱਖ ਵਰ੍ਹਾ ਉਮਰ ਹੁੰਦੀ ਸੀ, 10,000 ਵਰ੍ਹਾ, ਉਦੋਂ ਲੋਕ ਕਰਦੇ ਵੀ ਹੁੰਦੇ ਸੀ। ਉਹ ਕਲਯੁੱਗ ਦੇ ਟਾਈਮ 'ਚ ਉਮਰ ਹੀ ਪਤਾ ਨਹੀਂ ਕਿੰਨੀ ਕੁ, 60-70 ਸਾਲ ਉਮਰ ਹੁੰਦੀ ਹੈ, 80 ਸਾਲ ਉਮਰ ਹੈ, ਕਿੰਨੀ ਕੁ ਉਮਰ ਹੈ, ਕਿਤੇ ਨਾਮ ਜਪਣ ਤਾਂ ਟਾਈਮ ਹੀ ਲੱਗਦਾ, ਅਤੇ ਕਰਮ ਕਾਂਡ ਕਿਹਨੇ ਕਰਨੇ, ਉਪਾਸ਼ਨਾ ਕਿਹਨੇ ਕਰਨੀ? ਤੁਸੀਂ ਫਿਰ ਕਬੀਰ ਜੀ ਕੀ ਕੀਤਾ, ਕਿਹਦੀ ਉਪਾਸ਼ਨਾ ਕੀਤੀ, ਕਿਹਨੂੰ ਜਾਣਿਆ? ਓ ਅੰਕਾਰ ਆਦ ਮੈਂ ਜਾਨਾ, ਲਿਖ ਅਰ ਮੇਟੈ ਤਾਹੇ ਨਾ ਮਾਨਾ। ਕਹਿੰਦੇ ਸਾਰਿਆਂ ਦੀ ਆਦ ਜੋ ਓਅੰਕਾਰ ਹੈ ਨਾ, ਮੰਗਲ ਸਰੂਪ ਪਰਮਾਤਮਾ ਹੈ, ਇਸ ਨੂੰ ਮੈਨੇ ਜਾਣਿਆ। ਕਹਿੰਦੇ ਭਾਈ, ਜੋ ਓਅੰਕਾਰ ਅੱਖਰਾਂ ਵਿੱਚ ਲਿਖਿਆ ਅਤੇ ਮੇਟਿਆ ਜਾਂਦਾ ਉਹਨੂੰ ਮੈਂ ਨਹੀਂ ਮੰਨਦਾ। ਅੱਖਰ ਹੈ, ਅੱਖਰ ਤਾਂ ਲਿਖੇ ਮੇਟੇ ਜਾ ਸਕਦੇ, ਪਰ ਓਅੰਕਾਰ ਅਸਲ ਰੂਪ ਵਿੱਚ, ਕਹਿੰਦੇ ਪ੍ਰਕਾਸ਼ ਰੂਪ ਜੋ, ਉਹਨੂੰ ਮੈਂ ਜਾਣਿਆ। ਓਅੰਕਾਰ ਅੱਖਰ ਦੇ ਰਾਹੀਂ ਓਅੰਕਾਰ ਪ੍ਰਕਾਸ਼ ਸਰੂਪ ਤੱਕ ਮੈਂ ਪਹੁੰਚਿਆ। ਓਅੰਕਾਰ ਦਾ ਆਦਿ ਜੋ ਲਕਸ਼ ਭਾਗ ਹੈ ਉਹਨੂੰ ਮੈਂ ਜਾਣ ਲਿਆ। ਲਿਖਣੇ ਵਾਲਾ ਬ੍ਰਹਮਾ ਅਤੇ ਮੇਟਣੇ ਵਾਲਾ ਸ਼ਿਵ ਉਹਨਾਂ ਨੂੰ ਮੈਂ ਨਹੀਂ ਮੰਨਦਾ। ਕਹਿੰਦੇ ਇਸ ਪ੍ਰਕਾਰ, ਓਅੰਕਾਰ ਲਖੈ ਜੋ ਕੋਈ ਸੋਈ ਲਖ ਮੇਟਣਾ ਨਾ ਹੋਈ। ਜਿਹੜਾ ਕੋਈ ਪੁਰਸ਼ ਓਅੰਕਾਰ ਦੇ ਲਕਸ਼ ਸਰੂਪ ਨੂੰ ਜਾਣਦਾ ਹੈ, ਅਥਵਾ ਕਹਿਣ ਤੋਂ ਭਾਵ ਕਿ ਮੰਗਲ ਸਰੂਪ ਪਰਮੇਸ਼ੁਰ ਨੂੰ ਜਾਣਦਾ, ਉਹੀ ਲਕਸ਼ ਸਰੂਪ ਹੁੰਦਾ। ਉਹਦਾ ਫਿਰ ਮੇਟਣਾ ਤੋਂ ਭਾਵ ਜਿਹੜਾ ਨਾਸ ਨਹੀਂ ਹੁੰਦਾ। ਕੱਕਾ ਕਿਰਨ ਕਮਲ ਮਹਿ ਪਾਵਾ, ਸੱਸ ਵਿਗਾਸ ਸੰਪਟ ਨਹੀਂ ਆਵਾ। ਹੁਣ ਕੱਕੇ ਦੁਆਰਾ ਕਥਨ ਕਰਦੇ ਆ, ਜਿਵੇਂ ਪ੍ਰਤੱਖ ਸੂਰਜ ਦੇ ਪ੍ਰਗਟ ਹੋਣ ਨਾਲ, ਸਵੇਰੇ ਉਹਦੇ ਹੋਣ ਨਾਲ ਕਮਲ ਫੁੱਲ ਖਿੜ ਜਾਂਦਾ ਅਤੇ ਚੰਦਰਮਾ ਦੇ ਚੜ੍ਹ ਨਾਲ ਕਮਲ ਫੁੱਲ ਮੁੰਦਿਆ ਜਾਂਦਾ। ਪਰ ਇਹ ਪ੍ਰਤੱਖ ਸੂਰਜ ਨਾਲ ਗੁਰੂ ਸਾਹਿਬ ਜੀ ਰੂਪੀ ਸੂਰਜ ਬੜੇ ਪ੍ਰਤਾਪੀ ਨੇ, ਕਿਉਂਕਿ ਜਿਸ ਵੇਲੇ ਗੁਰੂ ਸਾਹਿਬ ਜੀ ਰੂਪ ਸੂਰਜ ਆਪਣੀਆਂ ਉਪਦੇਸ਼ ਰੂਪੀ ਕਿਰਨਾਂ ਨੂੰ ਜਗਿਆਸੂ ਦੇ ਹਿਰਦੇ ਰੂਪ ਕਮਲ ਫੁੱਲ 'ਚ ਪਾਉਂਦੇ ਨੇ, ਤਾਂ ਤ੍ਰਿਗੁਣਾਤਮਕ ਮਾਇਆ ਰੂਪੀ ਜਿਹੜਾ ਸੱਸ ਵਿਗਾਸ ਹੁੰਦਾ, ਚੰਦਰਮਾ ਦੇ ਪ੍ਰਗਟ ਹੋਣ ਪਰ ਵੀ ਜਗਿਆਸੂ ਦਾ ਹਿਰਦਾ ਕਮਲ ਜਿਹੜਾ ਹੈ ਰਾਜੇ ਜਨਕ ਵਾਂਗੂ ਸੰਪਟ ਨਹੀਂ ਆਉਂਦਾ, ਮੁੰਦਰੇ ਚ ਨਹੀਂ ਆਉਂਦਾ। ਧਿਆਨ ਨਾਲ ਦੋ ਤਿੰਨ ਵਾਰੀ ਸੁਣ ਲਓਗੇ ਫਿਰ ਇਹ ਸਾਹਮਣੇ ਆਜੂ ਗੱਲ। ਕਹਿੰਦੇ ਕਹਿਣ ਤੋਂ ਭਾਵ ਜਦ ਤੋਂ ਗੁਰੂ ਰੂਪ ਸੱਸ ਹੁੰਦਾ ਚੰਦਰਮਾ ਆਪਣੀਆਂ ਉਪਦੇਸ਼ ਰੂਪੀ ਕਿਰਨਾਂ ਨੂੰ ਜਗਿਆਸੂ ਦੀ ਬੁੱਧੀ ਰੂਪ ਕਮਲ ਮੈਂ ਪਾਵਾ। ਕਵੀ ਹੁੰਦੇ ਇੱਥੇ ਹੁਣ ਕਵੀ ਦਾ ਪ੍ਰਮਾਣ, ਇਹ ਕਵੀ ਰਾਤ ਨੂੰ ਖਿੜਦੀ ਆ, ਚਿੱਟੇ ਰੰਗ ਦੀ ਹੁੰਦੀ ਆ ਪਾਣੀ ਚ, ਇਹ ਕਵੀ ਸੂਰਜ ਦੇ ਚੜ੍ਹਨ ਨਾਲ ਬੰਦ ਹੋ ਜਾਂਦੀ ਹੈ, ਚੰਦਰਮਾ ਦੇ ਚੜ੍ਹਨ ਨਾਲ ਖਿੜਦੀ ਹੈ, ਕਮਲ ਦਾ ਫੁੱਲ ਸੂਰਜ ਨਾਲ ਖਿੜਦਾ। ਸੋ ਤਦ ਕਾਲ ਤੋਂ ਕਹਿੰਦੇ ਤਮੋ ਗੁਣ ਰੂਪੀ ਸੂਰਜ ਦੇ ਉਦੇ ਹੋਣ ਪਰ ਵੀ ਉਹ ਬੁੱਧੀ ਰੂਪੀ ਕਵੀ ਸੰਪਟ ਤੋਂ ਭਾਵ ਸੰਪਟ ਨਹੀਂ ਆਵਾ, ਮੂੰਦਰੇ ਚ ਨਹੀਂ ਆਉਂਦੀ। ਜਿਵੇਂ ਦੁਰਵਾਸਾ ਰਿਖੀ ਦੀ ਸਾਰੀ ਉਮਰ ਤਮੋ ਗੁਣ ਹੀ ਰਹੇ ਪਰ ਬ੍ਰਹਮ ਗਿਆਨ ਵਿੱਚ ਕੋਈ ਫਰਕ ਨਹੀਂ ਆਇਆ, ਸੁਭਾਅ ਹੋਰ ਚੀਜ਼ ਹੁੰਦੀ ਹੈ। ਕਈ ਮਹਾਂਪੁਰਖ ਦੇਖੇ ਨੇ ਬ੍ਰਹਮ ਗਿਆਨ ਚ ਵੀ ਜਾ ਕੇ ਉਹਨਾਂ ਦਾ ਸੁਭਾਅ ਜਿਹੜਾ ਉਹ ਸੁਭਾਅ ਹੋਇਆ ਜੀ ਰਹਿੰਦਾ। ਜਿਵੇਂ ਸਾਰੇ ਮਹਾਂਪੁਰਖਾਂ ਦੀ ਗੱਲ ਸਾਰਿਆਂ ਨੇ ਕੀ ਦੱਸੀਏ, ਕਈਆਂ ਦਾ ਪਹਿਲਾਂ ਤੋਂ ਹੀ ਲੈ ਕੇ ਸੁਭਾਅ ਬੜਾ ਨਰਮ ਕੋਮਲ ਜਿਹਾ ਬ੍ਰਹਮ ਗਿਆਨ ਹੋਣ ਤੇ ਵੀ ਹੋਈ, ਕਈਆਂ ਦਾ ਸਖ਼ਤ ਹੁੰਦਾ ਉਹ ਸਖ਼ਤ ਹੀ ਰਹਿੰਦੇ ਨੇ, ਕਈ ਗਾਲਾਂ ਹੀ ਕੱਢਦੇ ਜਾਂ ਗਾਲਾਂ ਹੀ ਕੱਢੀ। ਬਾਬਾ ਖੜਕ ਸਿੰਘ ਜੀ ਚੰਗਾ ਸਲੋਕ ਸੁਣਾ ਦਿੰਦੇ ਸੀ। ਸੋ ਇਸ ਕਰਕੇ ਆ ਮਹਾਂਪੁਰਖ ਦਾ ਆਪੋ ਆਪਣਾ ਸੁਭਾਅ ਹੁੰਦਾ। ਕਈ ਵਾਰ ਮੈਂ ਵੀ ਹੈਰਾਨ ਜਿਹਾ ਹੁੰਦਾ ਸੀ ਵੀ ਨਾਲੇ ਬ੍ਰਹਮ ਗਿਆਨੀ ਨਾਲੇ ਇੰਨਾ ਗੁੱਸਾ ਆਉਂਦਾ, ਉਹ ਇੱਕ ਸੁਭਾਅ ਜਿਹਾ ਹੀ ਬਣਿਆ ਹੁੰਦਾ, ਸੁਭਾਅ ਵਿੱਚ ਤਬਦੀਲੀ ਨਹੀਂ ਲਿਆਉਂਦੇ, ਜਾਣ ਬੁੱਝ ਕੇ ਵੀ ਕੁਛ ਲੁਕੋ ਵੀ ਰੱਖ ਲੈਂਦੇ ਆ। ਆਰ ਜੇ ਤਹਾਂ ਕੁਸਮ ਰਸ ਪਾਵਾ, ਅਕਹਿ ਕਹਾ ਕਹਿ ਕਾਸ ਮੰਝਾਵਾ। ਕਹਿੰਦੇ ਬੋੜੋ ਗੁਰਾਂ ਨੇ ਤਿਸ ਹਿਰਦੇ ਰੂਪ ਕਮਲ ਵਿੱਚ ਬੁੱਧੀ ਰੂਪ ਕਵੀ ਵਿੱਚ ਜਿਹੜਾ ਆਤਮ ਰਸ ਪਾਇਆ, ਉਹ ਰਸ ਕਹਿਣੇ ਤੋਂ ਅਕਹਿ ਆ, ਕਥਨ ਨਹੀਂ ਕੀਤਾ ਜਾਂਦਾ। ਮੈਂ ਕਿਸੇ ਨੂੰ ਕੀ ਕਹਿ ਕੇ ਸਮਝਾਵਾਂ, ਕਿਉਂਕਿ ਇਹ ਰਸ ਐਸਾ ਹੈ ਜੋ ਕਿਹਾ ਨਹੀਂ ਜਾਂਦਾ। ਕਹੋ ਕਬੀਰ ਗੁੰਗ ਹੈ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਕੱਖਾ ਇਹ ਖੋੜ ਮਨ ਆਵਾ, ਖੋੜੇ ਛਾੜ ਨਾ ਦਹਿ ਦਿਸ ਧਾਵਾ। ਖੱਖੇ ਦੁਆਰਾ ਕਥਨ ਕਰਦੇ ਜਿਸ ਗੁਰਮੁਖ ਦਾ ਮਨ ਬ੍ਰਹਮ ਰੂਪ ਖੋੜ ਚ ਆਇਆ, ਉਹਦਾ ਮਨ ਫਿਰ ਬ੍ਰਹਮ ਰੂਪੀ ਖੋੜੇ ਭਾਵ ਗੁਫਾ ਨੂੰ ਛੱਡ ਕੇ ਦਸੋ ਦਿਸ਼ਾ ਚ ਜਾਂਦਾ ਹੀ ਨਹੀਂ। ਸੋ ਇਸ ਕਰਕੇ ਵਿੱਚ ਚੱਕਰਕਾ ਲੱਗਦੀ, ਜਿਵੇਂ ਖੱਖੇ ਦੁਆਰਾ ਕਥਨ ਕਰਦੇ ਨੇ, ਇਸ ਜੀਵ ਦਾ ਮਨ ਜਦੋਂ ਸਤਸੰਗਤ ਰੂਪੀ ਖੋੜ ਚ ਆਇਆ ਤਾਂ ਪ੍ਰੇਮ ਰੂਪੀ ਖੋੜ ਚ ਆਇਆ, ਜਾਂ ਪ੍ਰੇਮ ਰੂਪੀ ਖੋੜ ਵਿੱਚ ਆਇਆ ਤਾਂ ਗੁਰ ਉਪਦੇਸ਼ ਰੂਪੀ ਖੋੜ ਹੁੰਦੀ ਖੱਡ ਚ ਆਇਆ, ਭਾਵ ਉਸ ਸਥਾਨ ਤੇ ਆਇਆ। ਸੋ ਇਹ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਨੇ ਪ੍ਰਮਾਣ ਦਿੱਤੇ ਹੋਏ ਨੇ, ਤਾਂਹੀਓ ਨਾਮ ਰੂਪੀ ਖੋੜ ਵਿੱਚ ਆਇਆ, ਜਾਂ ਨਾਮ ਰੂਪੀ ਖੋੜ ਚ ਆਇਆ ਤਾਂ ਅੰਤਰਮੁਖਤਾ ਰੂਪੀ ਖੋੜ ਚ ਆਇਆ, ਜਾਂ ਅੰਤਰਮੁਖਤਾ ਰੂਪੀ ਖੋੜ ਵਿੱਚ ਆਇਆ ਤਾਂ ਗਿਆਨ ਰੂਪੀ ਖੋੜ ਵਿੱਚ ਆਇਆ, ਜਾਂ ਗਿਆਨ ਰੂਪੀ ਖੋੜ ਵਿੱਚ ਆਇਆ ਤਾਂ ਆਤਮਾ ਰੂਪੀ ਖੋੜ ਚ ਆਇਆ, ਜਾਂ ਆਤਮਾ ਰੂਪੀ ਖੋੜ ਚ ਆਇਆ ਤਾਂ ਫਿਰ ਬ੍ਰਹਮ ਰੂਪੀ ਖੋੜ ਚ ਆ ਗਿਆ। ਸੋ ਭਾਵ ਬ੍ਰਹਮ ਆਤਮਾ ਦਾ ਭੇਦ ਨਿਸ਼ਚੇ ਕੀਤਾ ਤਾਂ ਫਿਰ ਉਸ ਬ੍ਰਹਮ ਰੂਪੀ ਖੋੜ ਨੂੰ ਛੱਡ ਕੇ ਇਹ ਦਸੋ ਦਿਸ਼ਾ ਵੱਲ ਨਹੀਂ ਧਾਉਂਦਾ। ਖਸਮ ਹੈ ਜਾਣ ਖਿਮਾ ਕਰ ਰਹਿ, ਤਾ ਹੋਏ ਨਿਖਿਓ ਅਖੈ ਪਦਲ ਹੈ। ਜੀਵਨ ਮੁਕਤੀ ਦੇ ਆਨੰਦ ਵਾਸਤੇ ਖਸਮ ਹੈ ਹੁੰਦਾ ਪਰਮਾਤਮਾ ਨੂੰ ਪਰਿਪੂਰਨ ਜਾਣ ਕੇ ਸਭ ਉੱਤੇ ਖਿਮਾ ਕਰ ਰਹੇ, ਤਾਂ ਫਿਰ ਵਧੇ ਮੁਕਤੀ ਕਾਲ ਵਿੱਚ ਅਖੈ ਪਦਲ ਹੈ, ਨਾਸ ਤੋਂ ਰਹਿਤ ਆਤਮ ਪਦ ਨੂੰ ਲੈ ਕੇ। ਨਿਖਿਓ ਹੁੰਦਾ ਨਾਸ ਤੋਂ ਰਹਿਤ, ਨਾਸ ਤੋਂ ਰਹਿਤ ਭਾਵ ਜਨਮ ਮਰਨ ਤੋਂ ਰਹਿਤ ਹੋ ਜਾਂਦਾ। ਇਸ ਪ੍ਰਕਾਰ ਇਹ ਬਾਵਨ ਅੱਖਰੀ ਦੀਆਂ ਅੱਠ ਪੌੜੀਆਂ ਸ਼ਰਵਣ ਕੀਤੀਆਂ, ਅੱਗੇ ਫਿਰ ਸਤਿਗੁਰੂ ਬਖਸ਼ਿਸ਼ ਕਰਨਗੇ ਸ਼ਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।